तेरा मैं नहीं पर सब चित तेरा ਅਰਥ ਵਿੱਚ ਸਵਾਮੀ ਮੇਰਾ ਨਗਰ ਮੈਂ ਆਪ ਬਾਹਰ ਸੁਣੇ ਆਪਣਾ ਪਰ ਮੇਰੇ ਦਾ ਸਗਲ ਬਸੇਰਾ ਸਰਬ ਸਭ ਕੁਛ ਤੇਰਾ ਮੈਂ
Thank you.
ਪਿਆਲਾ ਹੈ ਮੇਰਾ ਤੁਸੀਂ ਆ ਕੇ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਸਭ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਪਿਆਰੇ ਜੋ ਕੁਛ ਹੈ ਸੋ ਤੇਰਾ ਮੇਰੀ ਇੱਥੇ ਕੋਈ ਚੀਜ਼ ਨਾ ਯਾਰੇ ਜੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਕਾਠ ਚਲੋ ਹਰਲਾ ਆਗੇ ਵਸਨ ਸੁਹੇਲਾ ਸਾਧ ਸੰਗਤ ਖਿਆਲਾਂ ਨੂੰ ਹਰੀ ਜਸ ਦੇ ਵਿਚਾਰ ਵਿੱਚ ਜੋੜੋ ਸਮੇਂ ਨਾਲ ਸੁਖਦਾਈ ਸ਼ਾਂਤਮਈ ਤੇ ਸਫਲਾ ਕਰੋ ਮਾਨੁਖ ਤਨ ਇਸ ਜੀਵ ਨੂੰ ਬੜੇ ਲੰਮੇ 84 ਦੇ ਚੱਕਰ ਤੋਂ ਬਾਅਦ ਹੱਥ ਆਇਆ ਕਈ ਜਨਮ ਫਿਰ ਕੀ ਟੁੱਟਾਂਗਾ ਕਈ ਜਨਮ ਗਜਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਬਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਵਰੀਆ ਚਿਰੰਕਾਲ ਏ ਦੇ ਸੰਜਰੀਆ ਇਵੇਂ ਬੜੇ ਲੰਮੇ ਚੱਕਰ ਤੋਂ ਬਾਅਦ ਮਾਨੁਖ ਦੇ ਇਸ ਜੀਵਾਤਮਾ ਨੂੰ ਹੱਥ ਆਇਆ ਇਹ ਤਮਾਮ ਜੋਨੀਆਂ ਦਾ ਬਾਦਸ਼ਾਹ ਦੇ ਹੀ ਮੰਨੀ ਜਾਂਦੀ ਹੈ ਅਸਲ ਮਖਲੂਕਾਤ ਮਾਨੁਖ ਦੇ ਨੂੰ ਕਹਿੰਦੇ ਤਮਾਮ ਆਤਮਤੰਤਰ ਵਾਲੇ ਇਸ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਸਮ ਕਰਦੇ ਜਿੱਥੇ ਖਾਣਾ ਪੀਣਾ ਭੁੱਖ ਪਿਆਸ ਗਰਮੀ ਸਰਦੀ ਲੜਨਾ ਝਗੜਨਾ ਮੋਹ ਮਮਤਾ ਹੋਰ ਜੋਨੀਆਂ ਵਿੱਚ ਪਾਏ ਜਾਂਦੇ ਹਨ ਇਨਸਾਨ ਵਿੱਚ ਵੀ ਇਹ ਹਨ ਪਰ ਉਹਨਾਂ ਨਾਲੋਂ ਮਾਨੁਖ ਦੇ ਵਿੱਚ ਬਹੁਤ ਵੱਡੀ ਵਿਸ਼ੇਸ਼ਤਾ ਆਈ ਹੈ ਬਹੁਤ ਬੜਾ ਵਾਧਾ ਹੈ ਇਸਨੂੰ ਵਿਵੇਕ ਬੁੱਧ ਪ੍ਰਾਪਤ ਹੈ ਜਿਸ ਦੁਆਰਾ ਇਹ ਸੋਚੇ ਸਮਝੇ ਮੈਂ ਕੀ ਹਾਂ ਕਿੱਥੋਂ ਆਇਆ ਹਾਂ ਕਾਹਦੇ ਵਾਸਤੇ ਆਇਆ ਹਾਂ ਜੋ ਕੁਛ ਕਰਦਾ ਇਹਦਾ ਨਤੀਜਾ ਕੀ ਹੋਏਗਾ ਫਲ ਕੀ ਹੋਏਗਾ ਤਮਾਮ ਦੁੱਖਾਂ ਤੋਂ ਬਰੀ ਹੋਣ ਦਾ ਕਿਹੜਾ ਉਪਰਾਲਾ ਹੈ ਇਹੋ ਜਿਹੜੇ ਵਿਚਾਰ ਹਨ ਇਹ ਸਿਰਫ ਇਨਸਾਨ ਨੂੰ ਹੀ ਪ੍ਰਾਪਤ ਹਨ ਹੋਰ ਕਿਸੇ ਜੋਨੀ ਨੂੰ ਇਹ ਵਿਵੇਕ ਬੁੱਧ ਪ੍ਰਾਪਤ ਨਹੀਂ ਇਹ ਜ਼ਮੀਰ ਦੀ ਰੋਸ਼ਨੀ ਪ੍ਰਾਪਤ ਨਹੀਂ ਹੈ ਇਸ ਕਰਕੇ ਹੀ ਇਸ ਮਾਨਵ ਤਨ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਥਨ ਕੀਤਾ ਇਸ ਵਿੱਚ ਆ ਕੇ ਹੋਰ ਸਭ ਕੁਛ ਦੁਨੀਆਂ ਦੇ ਵਿਵਹਾਰਾਂ ਤੋਂ ਇਲਾਵਾ ਇਹਦਾ ਮੁੱਖ ਫਰਜ਼ ਹੈ ਭਈ ਪ੍ਰਾਪਤ ਮਾਨੁਖ ਦੇ ਵਰੀਆ ਗੋਬਿੰਦ ਮੇਲ ਕੀ ਹੈ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮੇਰੇ ਸਾਧ ਸਿੰਘ ਭੱਜ ਕੇ ਵੰਗਾ ਇਸ ਪ੍ਰਭੂ ਵਾਹਿਗੁਰੂ ਤੋਂ ਵਿਛੜ ਕੇ ਅਨੇਕਾਂ ਦੁੱਖਾਂ ਤਕਲੀਫਾਂ ਆਦੀਆਂ ਵਿਆਦੀਆਂ ਉਪਾਧੀਆਂ ਦੇ ਸ਼ਿਕਾਰ ਹੋ ਚੁੱਕਾ ਹੋ ਰਿਹਾ ਹੈ ਉਹਨਾਂ ਤੋਂ ਬਰੀ ਹੋਣ ਵਾਸਤੇ ਵਾਹਿਗੁਰੂ ਦੀ ਭਗਤੀ ਕਰਕੇ ਛੁਟਕਾਰਾ ਪਾਉਣ ਦਾ ਇਹ ਸੁਨਹਿਰੀ ਮੌਕਾ ਹੈ ਹੋਰ ਕਿਸੇ ਜੋਨੇ ਵਿੱਚ ਇਹ ਅਧਿਕਾਰ ਨਹੀਂ ਹੋਰ ਤਮਾਮ ਜੋਨੀਆਂ ਦੇ ਗੇਟ ਬੰਦ ਹਨ ਸਿਰਫ ਮਾਨੁਖ ਦੇ ਰੂਪੀ ਦਰਵਾਜ਼ਾ ਹੀ ਉਸ ਤਮਾਮ ਦੁੱਖਾਂ ਤੋਂ ਬਰੀ ਹੋਣ ਦੇ ਵਾਸਤੇ ਖੁੱਲ੍ਹਾ ਇਸ ਕਰਕੇ ਹੀ ਇਸ ਦੀ ਬਾਬਤ ਗੁਰੂ ਜੀ ਸਾਨੂੰ ਵਾਰ ਵਾਰ ਸਿੱਖਿਆ ਦਿੰਦੇ ਹਨ ਇਸ ਮਾਨੁਖ ਤਨ ਵਿੱਚ ਆ ਕੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ
ਇਹਾਂ ਘਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਜੀ ਇਹਾਂ ਘਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਜੀ
ਪੈਸਾ ਦਾ ਫਿਰ ਕੇ ਉਧਾਰ ਕਰਦੇ ਕਰਦੇ ਅੱਜ ਅਯੁੱਧਿਆ ਤੋਂ ਬਾਹਰ ਬੈਠੇ ਮਰਦਾਨਾ ਰਬਾਬ ਵਜਾ ਰਿਹਾ ਹੈ। ਹਜ਼ੂਰ ਦੁਨੀਆਂ ਦੇ ਮਨਾਂ ਦੀ ਸ਼ਾਂਤੀ ਵਾਸਤੇ, ਮਨਾਂ ਦੀ ਠੰਡ ਵਾਸਤੇ ਨਿਰੰਕਾਰ ਦੀ ਦਰਗਾਹ ਵਿੱਚ ਪ੍ਰਾਰਥਨਾ ਕਰ ਰਹੇ ਹਨ।
ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਜਲਦੇ ਬਲਦੇ ਸੜਦੇ ਹਨ, ਦਾਵਾ ਅਗਨ ਤਿਣ ਸਭ ਜਾਲੇ, ਕੋਈ ਹਰਿਓ ਬੂਟੜੇ ਹੋ ਰਹੀ, ਕੋਈ ਕੋਈ ਸ਼ਾਂਤ ਬੂਟਾ ਸੰਸਾਰ ਵਿੱਚ, ਸਭ ਦੇ ਮਨ ਵਿਕਾਰਾਂ ਰੂਪੀ ਅਗਨੀ ਨੇ ਰੂਪ ਕੀਤੇ ਹੋਏ ਹਨ। ਬਾਬਾ ਦੇਖੇ ਧਿਆਨ ਥਰ ਜਲਤੀ ਸਭ ਪ੍ਰਿਥਵੀ ਦਿਸ ਆਈ, ਸਭ ਪ੍ਰਿਥਵੀ ਦੇ ਲੋਕਾਂ ਦੇ ਮਨ ਜਲਦੇ ਬਲਦੇ ਸੜਦੇ ਦੇਖੇ, ਸੋ ਇਹਨਾਂ ਨੂੰ ਸਾੜਨ ਵਾਲੀ ਚੀਜ਼ ਹੰਸ ਹੇਤ ਕੋਗਲੋ, ਚਾਰੇ ਨਦੀਆਂ ਅੱਗ ਤਵੇਂ ਤਜੈ ਨਾਨਕਾ ਤਰੀਏ ਕਰਮੀ ਲੱਗ, ਇਹ ਇਹਨਾਂ ਨੂੰ ਸਾੜਨ ਵਾਲੀਆਂ
ਪੈਂਦੇ ਤੇ ਸੜਦੇ ਨੇ ਅਗਨੀ ਦੀਆਂ ਨਦੀਆਂ ਦੇ ਵਿੱਚ, ਪੈਂਦੇ ਤੇ ਸੜਦੇ ਨੇ ਅਗਨੀ ਸੜਦੇ ਨੇ ਅਗਨੀ ਦੀਆਂ ਨਦੀਆਂ, ਸੜਦੇ ਨੇ
चारे नदियां अग पवें तो जय नानक तरिए करमी लग काम क्रोध लोम दिया नदियां हन इन्हां में जीवां दे मन सड़दे बलदे पुजदे बाहरों भावे कुछ नहीं दींदा लेकिन अंदरूनी दिशा यही जी है किज ना बुझे किज ना सुझे दुनिया गुजी भा साई मैंडे चंगा किते नहीं तो हम बीत जाए ਬਾਬੇ ਫਰੀਦ ਨੇ ਕਿਸੇ ਮੌਕੇ ਕਿਹਾ ਸੀ ਕੁਛ ਨਹੀਂ ਪਤਾ ਲੱਗਦਾ ਗੁੱਜੀ ਭਾ ਮਨਾਂ ਨੂੰ ਸਾੜਦੀ ਹੈ ਪਰ ਮੇਰੇ ਸਾਈ ਨੇ ਗੁਰੂ ਨੇ ਕਿਰਪਾ ਕੀਤੀ ਮੈਨੂੰ ਇਸ ਅੱਗ ਤੋਂ ਬਚਾ ਰਿਹਾ ਹੈ ਆਪਣੀ ਚਰਨੀ ਲਗਾ ਕੇ ਨਹੀਂ ਮੈਂ ਵੀ ਇਹਦੇ ਵਿੱਚ ਹੀ ਸੜਦਾ ਇਉਂ ਗੁਰੂ ਅੰਗਦ ਦੇ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਸਿੱਖਾਂ ਨੇ ਪ੍ਰਾਰਥਨਾ ਕੀਤੀ ਗਰੀਬ ਨਵਾਜ ਮਨ ਹਰ ਵਕਤੀ ਜਲਦਾ ਬਲਦਾ ਸੜਦਾ ਰਹਿੰਦਾ ਸ਼ਾਂਤੀ ਦਾ ਕੋਈ ਉਪਾਅ ਹਜ਼ੂਰ ਨੇ ਦ੍ਰਿਸ਼ਟਾਂਤ ਦੁਆਰਾ ਸਮਝਾਇਆ ਇੱਕ ਬਣ ਹੈ ਉਸ ਬਣ ਵਿੱਚ ਬਹੁਤ ਸਾਰੇ ਜੰਗਲੀ ਜਾਨਵਰ ਰਹਿੰਦੇ ਹਨ ਉਸਨੂੰ ਚਾਰ ਚੁਫੇਰਿਆਂ ਅੱਗ ਲੱਗ ਜਾਂਦੀ ਹੈ ਇਤਨੇ ਜਾਨਵਰ ਹਨ ਸਾਰੇ ਉਸ ਵਿੱਚ ਬੂਲ ਹੋ ਕੇ ਮਰਦੇ ਹਨ ਪਾਸ ਹੀ ਠੰਡੇ ਜਲ ਦੀ ਇੱਕ ਨਦੀ ਵਗਦੀ ਹੈ ਕੋਈ ਕੋਈ ਉਸਦੇ ਪੁਰਸ਼ਾਰਥੀ ਜਾਨਵਰ ਹਿੰਮਤ ਕਰਕੇ ਪੁਰਸ਼ਾਰਥ ਕਰਕੇ ਛੱਡਦੀ ਬਲਦੀ ਅੱਗ ਵਿੱਚੋਂ ਉਸ ਨਦੀ ਵਿੱਚ ਜਾ ਕੇ ਚੁੱਪੀਆਂ ਲਗਾਉਂਦਾ ਹੈ ਉਹ ਸ਼ਾਂਤ ਪ੍ਰਾਪਤ ਕਰਦਾ ਹੈ ਵਰਨਾ ਸਾਰੇ ਹੀ ਛੱਡ ਕੇ ਭੁੱਜ ਕੇ ਦੁਖੀ ਹੋ ਕੇ ਮਰ ਜਾਂਦਾ ਇਸੇ ਤਰ੍ਹਾਂ ਸੰਸਾਰ ਇੱਕ ਬਣ ਹੈ ਜਿੱਥੇ ਲੋਕ ਮਨ ਜੰਗਲੀ ਜਾਨਵਰ ਹਨ ਅਨਸੇਤ ਕੋਪ ਲੋਕ ਇਹ ਅੱਗ ਹੈ ਸਾੜਨ ਵਾਲੇ ਸੋ ਦਾਵਾ ਅਗਨ ਪਿੰਡ ਸਭ ਜਾਲੇ ਸਤਸੰਗ ਇੱਕ ਨਦੀ ਹੈ ਜਿਸਦੇ ਵਿੱਚ ਹਰੀ ਜਸ ਰੂਪੀ ਠੰਡਾ ਜਲ ਹੈ ਜੋ ਪੁਰਸ਼ਾਰਥੀ ਉੱਦਮੀ ਪੁਰਸ਼ ਆਪਣੇ ਦੁਨਿਆਵੀ ਧੰਦਿਆਂ ਵਿਹਾਰਾਂ ਨੂੰ ਕੁਛ ਦੇਰ ਵਾਸਤੇ ਪਿੱਠ ਦੇ ਕੇ ਸਤਸੰਗ ਵਿੱਚ ਬੈਠ ਕੇ ਆਪਣਾ ਮਨ ਹਰੀ ਜਸ ਵਿੱਚ ਜੋੜਦੇ ਹਨ ਉਹੀ ਸ਼ਾਂਤੀ ਪ੍ਰਾਪਤ ਕਰਦੇ ਹਨ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸ਼ਾਂਤ ਹੋਰ ਕਿਤੇ ਵੀ ਨਹੀਂ ਵਾਹਿਗੁਰੂ ਅੰਤਰਜਮ ਦੇ ਨਾਮ ਹੀ ਠੰਡਾ ਜਲ ਹੈ ਇਸ ਵਾਸਤੇ ਹੀ ਗੁਰੂ ਜੀ ਨੇ ਥਾਂ ਥਾਂ ਫਿਰ ਕੇ ਤਮਾਮ ਦੁਨੀਆਂ ਨੂੰ ਨਾਮ ਜਪਾ ਕੇ ਸ਼ਾਂਤ ਕੀਤਾ ਠੰਡੇ ਕੀਤਾ ਇਸ ਅੱਗ ਤੋਂ ਬਚਾਇਆ ਤੇ ਨਿਰੰਕਾਰ ਦੇ ਚਰਨਾਂ ਵਿੱਚ ਇਹਨਾਂ ਲੋਕਾਂ ਦੇ ਵਾਸਤੇ ਪ੍ਰਾਰਥਨਾ ਵੀ ਕੀਤੀ ਹੈ ਪ੍ਰਭੂ ਇਹ ਅੰਤਰਯਾਮੀ ਇਹ ਪ੍ਰਤਪਾਵਨ ਹੈ ਕਰਨਕਾਰ ਇਹ ਮਿਹਰਬਾਨ ਹੈ ਸਭ ਸ਼ਕਤੀਮਾਨ ਕਿਰਪਾ ਕਰ ਦਇਆ ਕਰ ਮਿਹਰ ਕਰ ਇਹ ਜੀਵਾਂ ਤੇ ਇਹ ਆਪ ਅਸਮਰਥ ਹਨ ਆਪਣੀ ਤਾਕਤ ਵਿਚਾਰਾਂ ਦੀ ਕੁਛ ਨਹੀਂ ਆਪ ਆਪਣੀ ਕਿਰਪਾ ਦੁਆਰਾ ਇਹਨਾਂ ਦੇ ਮਨਾਂ ਨੂੰ ਸ਼ਾਂਤ ਕਰੋ
ਵਾਹਿਗੁਰੂ ਜਗਤ ਜਲੰਦਾ ਰੱਖ ਲੈ ਵਾਹਿਗੁਰੂ ਜਗਤ ਜਲੰਦਾ ਰੱਖ ਲੈ
ਪਿਆਰੇ ਆਪਣੀ ਕਿਰਪਾ ਧਾਰ ਪਿਆਰੇ ਆਪਣੀ ਕਿਰਪਾ ਧਾਰ
ਜੀ ਨੇ ਸ਼ਬਦ ਉਚਾਰਨ ਕੀਤਾ ਸ਼ਹਿਰ ਵਿੱਚ ਅਯੁੱਧਿਆ ਵਿੱਚ ਪ੍ਰੇਮੀਆਂ ਨੂੰ ਪਤਾ ਲੱਗਿਆ ਦਰਸ਼ਨਾਂ ਵਾਸਤੇ ਵਹੀਰਾਂ ਪਾ ਦਿੱਤੀ ਆ ਕੇ ਦਰਸ਼ਨ ਦੀਦਾਰ ਕੀਤੇ ਮਨ ਨੂੰ ਠੰਡਾ ਕੀਤਾ ਇਹਨਾਂ ਵਿੱਚ ਬਹੁਤ ਸਾਰੇ ਵਿਦਵਾਨ ਪੰਡਿਤ ਵੀ ਸਨ ਉਹਨਾਂ ਪ੍ਰਾਰਥਨਾ ਕੀਤੀ ਮਹਾਰਾਜ ਅਯੁੱਧਿਆਪੁਰੀ ਇੱਕ ਦਫ਼ਾ ਸਵਰਗ ਨੂੰ ਜਾ ਚੁੱਕੀ ਹੈ ਇੱਕ ਦਫ਼ਾ ਬੈਕੁੰਠ ਨੂੰ ਜਾ ਚੁੱਕੀ ਇਹ ਵਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ ਭਾਈ ਜੇਕਰ ਅਯੁੱਧਿਆਪੁਰੇ ਸਵਰਗ ਹੈ ਬੈਕੁੰਠ ਨੂੰ ਗਈ ਹੁੰਦੀ ਇੱਥੇ ਕਿਉਂ ਵਸਦੀ ਹੁੰਦੀ ਇਹ ਤਾਂ ਇੱਥੇ ਪਈ ਵਸਦੀ ਹੈ ਇਹ ਸੁਣ ਕੇ ਉਹ ਕਹਿਣਗੇ ਇਹ ਤਾਂ ਗੱਲ ਠੀਕ ਹੈ ਮਹਾਰਾਜ ਪਰ ਸਤਯੁਗ ਦੇ ਵੇਲੇ ਰਾਜਾ ਹਰੀਚੰਦ ਹੋਇਆ ਹੈ ਪਹਿਲੇ ਉਹ ਬਿਲਕੁਲ ਹਰਨਾਕਸ਼ ਵਰਗੇ ਸੁਭਾਅ ਵਾਲਾ ਸੀ ਪਰ ਜਦੋਂ ਉਸਦੀ ਸ਼ਾਦੀ ਹੋਈ ਰਾਣੀ ਤਾਰਾ ਦੇ ਨਾਲ ਉਸਨੂੰ ਆਪਣੀ ਮਾਤਾ ਦੀ ਸੰਗਤ ਕਰਕੇ ਸਤਸੰਗ ਤੇ ਭਜਨ ਦਾ ਸੁਭਾਅ ਸੀ ਇੱਥੇ ਆ ਕੇ ਰਾਜਾ ਦੀ ਹਾਲਤ ਦੇਖਦੀ ਉਸਦੇ ਸੁਭਾਵ ਨੂੰ ਪਰਖਿਆ ਬੜਾ ਖੇਦ ਹੋਇਆ ਬੜਾ ਦੁੱਖ ਹੋਇਆ ਮੇਰੀ ਕਿਹੋ ਜਿਹੇ ਸਾਂ ਸ਼ਾਦੀ ਕਰ ਦਿੱਤੀ ਮੇਰੇ ਖਿਆਲ ਕਿਹੋ ਜਿਹੇ ਤੇ ਰਾਜਾ ਦੇ ਖਿਆਲ ਕਿਹੋ ਜਿਹੇ ਜਿੰਨੀ ਦੇਰ ਤੱਕ ਇੱਕੋ ਜਿਹੇ ਖਿਆਲਾਤ ਨਾ ਹੋਣ ਦੰਪਤੀ ਦੇ ਸੁੱਖ ਕੈਸੇ ਹੋ ਸਕਦਾ ਹੈ ਇਸ ਵਾਸਤੇ ਇਹ ਬੜਾ ਅਨਰਥ ਕੀਤਾ ਪਰ ਫਿਰ ਵੀ ਉਸਨੇ ਸੋਚਿਆ ਮੈਂ ਕੋਸ਼ਿਸ਼ ਕਰਾਂਗੀ ਮੇਰਾ ਫਰਜ਼ ਹੈ ਰਾਜਾ ਨੂੰ ਧਰਮ ਵੱਲ ਪ੍ਰੇਰਨ ਸਵੇਂ ਉਸ ਨੇ ਇਸੇ ਧੁਨ ਵਿੱਚ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਇੱਕ ਥਾਂ ਸਤਸੰਗ ਹੁੰਦਾ ਸੀ ਸ਼ਹਿਰ ਦੇ ਵਿੱਚ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਵੱਡੀ ਰਾਤ ਤੋਂ ਪ੍ਰੇਮੀ ਜਾਣੇ ਇਕੱਠੇ ਹੁੰਦੇ ਆਪਣੇ ਪ੍ਰਭੂ ਇਸ਼ਟ ਦੇਵ ਦੇ ਅੱਗੇ ਨਮਸਕਾਰਾਂ ਕਰਕੇ ਹਰੀ ਜਸ ਵਿੱਚ ਜੁੜ ਜਾਂਦੇ ਦਿਨ ਚੜ੍ਹੇ ਤੱਕ ਹਰੀ ਜਸ ਦਾ ਆਨੰਦ ਲੈਂਦੇ ਰੂਹਾਨੀ ਖੁਰਾਕ ਹਾਸਲ ਕਰਕੇ ਤਾਰਿਆਂ ਦੀ ਛਾਂ ਛਾਂ ਆਪਣੇ ਘਰੀ ਆ ਜਾਂਦੇ ਇਸ ਗੱਲ ਦਾ ਪਤਾ ਰਾਣੀ ਤਾਰਾਂ ਨੂੰ ਲੱਗਿਆ ਉਹਨੂੰ ਵੀ ਬੜੀ ਪ੍ਰਸੰਨਤਾ ਹੋਈ ਇਸ ਕਰਕੇ ਸੋਚਿਆ ਵੀ ਮੈਂ ਵੀ ਉਸ ਸਤਸੰਗ ਵਿੱਚ ਸ਼ਾਮਿਲ ਹੋਣਾ ਸ਼ੁਰੂ ਕਰਾਂ ਮੈਨੂੰ ਵੀ ਰੂਹਾਨੀ ਖੁਰਾਕ ਮਿਲੇ ਜਿੰਨੀ ਦੇਰ ਤੱਕ ਸਕੂਲ ਜਾਂ ਕਾਲਜਿਸ ਨਹੀਂ ਹੁੰਦੇ ਵਿੱਦਿਆ ਕੈਸੇ ਪ੍ਰਾਪਤ ਹੋ ਸਕਦੀ ਹੈ ਵਿੱਦਿਆ ਦੀ ਪ੍ਰਾਪਤੀ ਦੇ ਸਾਧਨ ਸਕੂਲ ਔਰ ਕਾਲਜ ਹੁੰਦੇ ਹਨ ਇਸੇ ਤਰ੍ਹਾਂ ਰੂਹਾਨੀ ਵਿੱਦਿਆ ਪਰਮਾਰਥ ਵਿੱਦਿਆ ਵੈਰਾਗ ਭਗਤੀ ਗਿਆਨ ਦੀ ਵਿੱਦਿਆ ਸਤਸੰਗ ਦੁਆਰਾ ਹੀ ਪ੍ਰਾਪਤ ਹੁੰਦੀ ਅਗਰ ਕਿਸੇ ਪੁਰਸ਼ ਨੂੰ ਸਤਸੰਗ ਹੀ ਨਾ ਪ੍ਰਾਪਤ ਹੋਵੇ ਉਸਨੂੰ ਪਰਮਾਰਥਕ ਵਿੱਦਿਆ ਰੂਹਾਨੀ ਵਿੱਦਿਆ ਹਾਸਲ ਹੀ ਕੈਸੇ ਹੋ ਸਕਦੀ ਅਗਰ ਇਹ ਨਾ ਹੋਵੇ ਤਮਾਮ ਦੁੱਖਾਂ ਤੋਂ ਬਰੀ ਕੈਸੇ ਹੋ ਸਕਦਾ ਇਸ ਕਰਕੇ ਉਸਨੂੰ ਬੜੀ ਖੁਸ਼ੀ ਹੋਈ ਉਸਨੇ ਵੀ ਸਤਸੰਗ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਪਰ ਰਾਜਾ ਦਾ ਖਿਆਲ ਕਿਉਂਕਿ ਅਜੇ ਤੱਕ ਪਰਮਾਤਮਾ ਨਹੀਂ ਸੀ ਉਹ ਇਸ ਤੋਂ ਉਲਟ ਸੀ ਇਸ ਵਾਸਤੇ ਰਾਜਾ ਦੀ ਆਗਿਆ ਤੋਂ ਚੋਰੀ ਜਾਣ ਦਾ ਉਸਨੇ ਸੁਭਾਅ ਬਣਾਇਆ ਭਾਈ ਸਾਹਿਬ ਭਾਈ ਗੁਰਦਾਸ ਇਸਦਾ ਸਾਰਾ ਹਾਲ ਥੋੜੇ ਅੱਖਰਾਂ ਵਿੱਚ ਲਿਖਦੇ ਹਨ ਸੁਖ ਰਾਜੇ ਹਰੀਚੰਦ ਕਰ ਨਾਰ ਸਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਇ ਸੁਣੇ ਗੁਰਬਾਣੀ ਪਿੱਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ ਰਾਣੀ ਦਿਸਣ ਆਵਈ ਮਨ ਵਿੱਚ ਵਰਤ ਗਈ ਹੈਰਾਨੀ ਉਹ ਤਾਂ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜਵਾਣੀ ਰਾਣੀ ਪੋਤੀ ਸੰਗਤੀ ਰਾਜੇ ਖੜੀ ਖਿਡਾਉਣੀ ਸ਼ਾਣੀ ਸਾਧ ਸੰਗਤ ਆਰਾਧਿਆ ਜੁੜੀ ਜੁੜੀ ਖਿੜਾਮ ਪੁਰਾਣੀ ਰਾਜੇ ਡਿੱਠਾ ਚਲਤੇ ਖਿੜਾ ਮੈਂ ਚੋਚ ਵਿਡਾਣੀ ਸਾਧ ਸੰਗਤ ਵਿੱਚੋਂ ਕੁਰਬਾਨ ਇਹਨਾਂ ਅੱਖਰਾਂ ਦੇ ਵਿੱਚ ਮਾਨੋ ਸਾਰਾ ਹੀ ਇਸਦਾ ਹਾਲ ਭਾਈ ਗੁਰਦਾਸ ਨੇ ਕਰ ਦਿੱਤਾ ਇਉਂ ਕਹਿੰਦੇ ਹਨ
ਪਿਆਰੇ ਜੀ ਰਾਣੀ ਰਾਜੇ ਹਰੀਚੰਦ ਪਿਆਰੇ ਜੀ ਰਾਣੀ ਰਾਜੇ ਹਰੀਚੰਦ ਰਾਤੀ ਜਾਏ ਸੁਣੇ ਗੁਰਬਾਣੀ ਰਾਤੀ ਜਾ
ਵਿੱਚ ਪਹੁੰਚ ਕੇ ਹਰੀ ਜਸ ਸੁਣਨਾ ਸ਼ੁਰੂ ਕਰ ਦਿੱਤਾ। ਮਨ ਨੂੰ ਰੂਹਾਨੀ ਖੁਰਾਕ ਮਿਲਣ ਲੱਗ ਪਈ। ਇੱਕ ਦਿਨ ਪਿੱਛੋਂ ਰਾਜੇ ਨੂੰ ਜਾਗ ਆ ਗਏ। ਮਨ ਵਿੱਚ ਬੜਾ ਹੈਰਾਨ ਹੋਇਆ, ਰਾਣੀ ਹੈ ਨਹੀਂ। ਅਸੀਂ ਦੂਸਰੇ ਦਿਨ ਚੁੱਪ ਛਪਾਤੇ ਗਰੀਬਾਨਾ ਲਿਬਾਸ ਵੀ ਪਿੱਛੇ ਪਿੱਛੇ ਚਲਾ ਗਏ। ਰਾਣੀ ਸਤਸੰਗ ਵਿੱਚ ਪਹੁੰਚ ਗਈ, ਜਿੱਥੇ ਹਰੀ ਜਸ ਮਨ ਲਗਾ ਕੇ ਸਤਸੰਗੀ ਪੁਰਸ਼ ਸੁਣ ਰਹੇ ਸਨ, ਬੈਕੁੰਠ ਵਰਗਾ ਆਨੰਦ ਮਾਣ ਰਹੇ ਸਨ। ਉੱਥੋਂ ਦੂਰੋਂ ਦੇਖ ਕੇ ਤੇ ਜਿੱਥੋਂ ਹੋਰ ਕਿਸਮ ਦੇ ਸ਼ਕਸ਼ੂਪ ਦੂਰ ਹੋਏ, ਪਰ ਦਿਲ ਵਿੱਚ ਇਹ ਖਿਆਲ ਜ਼ਰੂਰ ਆਇਆ, ਮੇਰੀ ਆਗਿਆ ਤੋਂ ਬਿਨਾਂ ਇੱਥੇ ਭਾਵੇਂ ਸਤਸੰਗੀ ਕਿਉਂ ਹੈ। ਇੱਕ ਜੁੱਤੇ ਦੀ ਪਾਂਗ ਰਾਣੀ ਦੀ ਉਠਾ ਲਿਆਉਂਦਾ ਹੈ, ਇਸ ਬਹਾਨੇ ਪੁੱਛਣ ਦੇ ਵਾਸਤੇ। ਰਾਣੀ ਨੇ ਸਤਸੰਗ ਤੋਂ ਬਾਅਦ ਦੇਖਿਆ ਮੇਰੇ ਇੱਕ ਜੁੱਤਾ ਗੁੰਮ ਹੋ ਗਿਆ। ਸਤਸੰਗ ਦੇ ਅੱਗੇ ਅਰਦਾਸ ਕੀਤੀ ਵੀ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ ਜੁੱਤਾ ਮਿਲ ਜਾਵੇ। ਅਰਦਾਸ ਕੀਤੀ ਕਿ ਜੁੱਤਾ ਮਿਲ ਗਿਆ। ਉਹ ਪਹਿਨ ਕੇ ਰਾਣੀ ਘਰ ਆ ਗਈ। ਰਾਜਾ ਨੇ ਪੁੱਛਿਆ, ਫਲਾਂ ਜੁੱਤਾ ਫਲਾਣਾ ਸ਼ਖਸ ਸੁਗਾਤ ਦੇ ਤੌਰ ਤੇ ਮੈਨੂੰ ਤੈਨੂੰ ਲਿਆ ਸੀ, ਉਹ ਕਿੱਥੇ? ਰਾਣੀ ਨੇ ਦਿਖਾ ਦਿੱਤਾ, ਉਹ ਜਿੱਥੇ ਰਾਜਾ ਨੇ ਰੱਖਿਆ ਸੀ ਆਪਣਾ ਸੰਕੋਚ ਕੇ, ਉੱਥੇ ਵੀ ਪਿਆ ਹੋਇਆ ਇੱਕ ਪੈਰ ਜੁੱਤੇ ਦਾ। ਬੜਾ ਹੈਰਾਨ ਹੋਇਆ, ਫਿਰ ਕੁਛ ਸਮਝ ਨਹੀਂ ਆਉਂਦੀ, ਇੱਥੇ ਅਕਲ ਗੁੰਮ ਹੋ ਗਈ। ਪੁੱਛਦਾ ਹੈ ਇਹ ਕਿੱਥੋਂ ਪਾਈ? ਸੱਚ ਦੱਸ। ਰਾਣੀ ਨੇ ਕਿਹਾ, ਰਾਜਨ ਸਤਸੰਗ ਕਰਿਆ ਕਰ, ਸਤਸੰਗ ਦੇ ਵਿੱਚੋਂ ਚਾਰੇ ਪਦਾਰਥ ਮਿਲਦੇ ਹਨ। ਜੋ ਸਤਸੰਗ ਕਰਨ ਵਾਲਾ ਪੁਰਸ਼ ਹੈ, ਲੋਕ ਲੋਕ ਦੋਨਾਂ ਨੂੰ ਸਵਾਰ ਲੈਂਦਾ ਹੈ। ਸਭ ਕੁਛ ਹੀ ਪ੍ਰਾਪਤ, ਧਰਮ ਅਰਥ ਕਾਮ ਮੋਕਸ਼ ਦੀ ਪ੍ਰਾਪਤੀ ਸਤਸੰਗ ਤੋਂ ਹੀ ਹੁੰਦੀ ਹੈ। ਉਸ ਦਿਨ ਤੋਂ ਰਾਜਾ ਸਤਸੰਗ ਕਰਨ ਲੱਗਿਆ, ਅਖੀਰ ਕਿਤਨਾ ਵੱਡਾ ਧਰਮਾਤਮਾ ਹੋਇਆ। ਸਿਰ ਇੱਕ ਵਚਨ ਪਾਲਣ ਵਾਸਤੇ ਆਪਣੇ ਆਪ ਨੂੰ ਪੰਗੀਆਂ ਦੇ ਘਰ ਵਿੱਚ ਸਾਰਾ ਰਾਜ ਭਾਗ ਪ੍ਰਮਾਣ ਕਰ ਦਿੱਤਾ। ਸੋ ਅਖੀਰ ਉਸ ਦੀ ਪ੍ਰਸ਼ੰਸਾ ਸਗਲੋ ਤੱਕ ਪਹੁੰਚੀ। ਅਖੀਰ ਇੱਥੇ ਤੱਕ ਹੋਇਆ, ਉਹ ਤੇ ਭਗਵਾਨ ਪ੍ਰਸੰਨ ਹੋ ਕੇ ਉਸਨੂੰ ਬੜੇ ਬੜੇ ਵਰ ਦਿੰਦਾ ਹੈ। ਉਸ ਮੌਕੇ ਇਸਨੇ ਇਹ ਵੀ ਵਰ ਲੈ ਲਿਆ, ਸਾਰੀ ਅਯੁੱਧਿਆ ਦੇ ਵਾਸੀ ਜੋ ਲੋਕ ਹਨ, ਹੁਣ ਦੇ ਸਰੀਰ ਨੂੰ ਛੱਡ ਕੇ ਜਿਹੜੇ ਹੁੰਦੇ ਜੀਵਾਤਮਾ ਹਨ, ਉਹ ਸਵਰਗ ਨੂੰ ਜਾਣ। ਉਹਨਾਂ ਦਾ ਫਲ ਸਵਰਗ ਤਾਂ ਹੈ ਹੀ ਆਪਣੇ ਵਾਸਤੇ, ਲੇਕਿਨ ਉਹ ਸਾਰੇ ਸਵਰਗ ਦੇ ਉਸ ਵਕਤ ਦੇ ਜੀਵਾਂ ਨੂੰ ਲੈ ਗਏ, ਇਸ ਸ਼ਕਲ ਵਿੱਚ ਸਵਰਗ ਨੂੰ ਗਏ ਸਨ। ਦੂਸਰੇ ਤ੍ਰੇਤਾ ਯੁੱਗ ਦੇ ਵਿੱਚ ਰਾਮ ਚੰਦਰ ਜੀ ਵਿਸ਼ਨੂੰ ਦਾ ਅਵਤਾਰ ਹੋਏ, ਉਹ ਵੀ ਸਾਰੀ ਅਯੁੱਧਿਆਪੁਰੀ ਦੇ ਵਾਸੀ ਜੀਵਾਂ ਨੂੰ ਉਸ ਮੌਕੇ ਵੈਕੁੰਠਾਂ ਨੂੰ ਲੈ ਗਏ ਸਨ। ਵੈਕੁੰਠ ਦੇ ਵਿੱਚ ਪ੍ਰਭੂ ਦੇ ਭਗਤ ਜਾਂਦੇ ਹਨ, ਸਵਰਗ ਵਿੱਚ ਪੁੰਨੀ ਲੋਕ ਜਾਂਦੇ ਹਨ, ਪੁੰਨ ਛੀਨ ਹੋ ਜਾਇਆ ਕਰਦੇ ਹਨ, ਫਿਰ ਨੀਚੇ ਗਿਰਾਏ ਜਾਂਦੇ ਹਨ। ਲੇਕਿਨ ਵੈਕੁੰਠ ਵਾਸੀ ਫਿਰ ਲੌਟ ਕੇ ਨਹੀਂ ਆਉਂਦੇ, ਪਰਲੇ ਕਾਲ ਦੇ ਵਿੱਚ ਨਿਰਗੁਣ ਦੇ ਵਿੱਚ ਲੀਨ ਹੋ ਜਾਂਦੇ। ਇਸ ਕਰਕੇ ਸਾਧਕ ਇੱਥੇ ਗੁਰੂ ਜੀ ਨੂੰ ਉਹ ਲੋਕ ਦੱਸਦੇ ਹਨ, ਮਹਾਰਾਜ ਅਯੁੱਧਿਆਪੁਰੀ ਦੋ ਦਫ਼ਾ, ਇੱਕ ਦਫ਼ਾ ਸਵਰਗ ਨੂੰ, ਇੱਕ ਦਫ਼ਾ ਵੈਕੁੰਠ ਨੂੰ ਜਾ ਚੁੱਕੀ। ਗੁਰੂ ਜੀ ਕਹਿਣ ਗਿਆ, ਐਸੀ ਹੀ ਗੱਲ ਹੈ, ਹੁਣ ਸਾਰੀ ਦੁਨੀਆਂ ਜਾ ਸਕਦੀ। ਉਦੋਂ ਤਾਂ ਇੱਕ ਅਯੁੱਧਿਆਪੁਰੀ ਹੀ ਗਈ, ਤਮਾਮ ਦੁਨੀਆਂ ਜਾ ਸਕਦੀ ਹੈ। ਉਹ ਹੈਰਾਨ ਹੋ ਕੇ ਪੁੱਛਣਗੇ, ਗੁਰੂ ਮਹਾਰਾਜ ਇਹ ਕੈਸੇ ਹੋ ਸਕਦਾ? ਲੇਕਿਨ ਪਰਮੇਸ਼ੁਰ ਦਾ ਨਾਮ ਪਰਮੇਸ਼ੁਰ ਨਾਲ ਵੀ ਵੱਡਾ, ਨਾਮ ਜਪ ਕੇ ਜੋ ਕੁਛ ਚਾਹੁੰਦਾ ਹੈ ਉਹੀ ਪ੍ਰਾਪਤ ਕਰ ਲੈਂਦਾ ਹੈ। ਨਾਮ ਅਮੋਲਕ ਜੀ
ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ,
ਨਾਮ ਮੋਲਕ 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 ਨਾਮ ਮੋਲਕ
ਨਾਮ ਅਮੋਲ ਕਿਵੇਂ ਕੋਈ ਜਾਣ ਦੋ ਜਿੰਨਾ ਭਾਗ ਮਥਾ ਨਾਨਕ ਸ਼ਹੀ ਹਰ ਰੰਗ ਮਾਣ ਦੋ। ਪਰਮੇਸ਼ਵਰ ਦਾ ਨਾਮ ਅਮੋਲਕ ਵਸਤੂ ਹੈ, ਇਹਦੇ ਵਿੱਚ ਸਭ ਕੁਛ ਹੀ ਹੈ। ਅਟਲ ਪਦਵੀਆਂ ਨਾਮ ਦੇ ਵਿੱਚ ਭਰੀਆਂ ਪਈਆਂ, ਸਵਰਗ ਬੈਕੁੰਠ ਨਾਮ ਦੇ ਵਿੱਚ, ਜੀਵਨ ਵਧੇ ਮੁਕਤ ਨਾਮ ਦੇ ਵਿੱਚ। ਪਰਮੇਸ਼ਵਰ ਤੋਂ ਵੱਡੀ ਚੀਜ਼ ਤਾਂ ਕੋਈ ਨਹੀਂ। ਅਸੀਂ ਉਹਨਾਂ ਨੇ ਪੁੱਛਿਆ, ਇਸ ਤੋਂ ਵੀ ਕੋਈ ਵੱਡੀ ਚੀਜ਼ ਹੋਵੇ, ਇਸ ਤੋਂ ਵੀ ਕੋਈ ਉੱਚੀ ਚੀਜ਼ ਹੋਵੇ? ਗੁਰੂ ਜੀ ਕਹਿੰਦੇ, ਉੱਚੇ ਉੱਪਰ ਉੱਚਾ ਨਾਮ। ਪਰਮੇਸ਼ਵਰ ਸਭ ਤੋਂ ਉੱਚਾ ਹੈ, ਤਾਂ ਉਸ ਤੋਂ ਉੱਚਾ ਉਸਦਾ ਨਾਮ। ਕਿਉਂ? ਪਰਮੇਸ਼ਵਰ ਸਾਰੇ ਪਰਿਪੂਰਨ ਹੈ, ਉਸ ਤੋਂ ਖਾਲੀ ਕੋਈ ਵੀ ਥਾਂ ਨਹੀਂ। ਚੌਦਸ ਚੌਦਾਂ ਲੋਕ ਮਝਾ ਰੋਮ ਰੋਮ ਮੈਂ ਵਸੇ ਉਰਾ, ਇਹੋ ਜਿਹੀ ਅਵਸਥਾ ਦਿੰਦਾ ਕਿਉਂ ਨਹੀਂ? ਸਭ ਨੂੰ ਨਜ਼ਦੀਕ ਤਰ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਆ ਕੇ ਅਰਦਾਸ ਹੱਥ ਪਏ ਨੇ, ਹਾਜ਼ਰਾ ਹਜ਼ੂਰਾ ਕੇ ਜ਼ਾਹਿਰਾ। ਇਹੋ ਜਿਹੀ ਅਵਸਥਾ ਹੋਣ ਦੇ ਬਾਵਜੂਦ ਕਿਉਂ ਨਹੀਂ ਸਾਰਿਆਂ ਨੂੰ ਦੀਦਾ? ਨਾਮ ਨਹੀਂ ਜਪੇ, ਜਿਹਨਾਂ ਨਾਮ ਜਪਿਆ ਮਨ ਸ਼ੁੱਧ ਹੋ ਕੇ ਉਹਨਾਂ ਦੀ ਸਾਰੇ ਦੇਖਣ ਵਾਲੀ ਅੱਖ ਖੁੱਲ ਗਈ। ਨਾ ਤਾਂ ਉੱਚੇ ਉੱਪਰ ਉੱਚਾ ਨਾਮ ਹੈ, ਅਗਰ ਨਾਮ ਨਾ ਜਪਿਆ ਜਾਵੇ ਉਸਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਹਰ ਇਨਸਾਨ ਦੇ ਅੰਦਰ ਸਾਰੀਆਂ ਸ਼ਕਤੀਆਂ ਵਾਹਿਗੁਰੂ ਅਤੇ ਉਸਦੀਆਂ ਸ਼ਕਤੀਆਂ ਕਿਉਂ ਭਰੀਆਂ ਹੋਈਆਂ ਹਨ? ਜਿਵੇਂ ਬੋਹੜ ਦੇ ਬੀਜ ਦੇ ਅੰਦਰ ਕਿੱਡਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ, ਪਰ ਉਹ ਪ੍ਰਗਟ ਕਦ ਹੁੰਦਾ ਹੈ? ਜਿਸ ਵਕਤ ਉਸਨੂੰ ਜ਼ਮੀਨ ਵਿੱਚ ਲਗਾਇਆ ਜਾਵੇ, ਹੌਲੀ ਹੌਲੀ ਵੱਧਦਾ 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 ਕਿਤਨਾ ਬੋਹੜ ਦਾ ਦਰਖਤ ਹੋ ਜਾਂਦਾ। ਪਹਿਲਾਂ ਵੀ ਵਿੱਚ ਦੀਦਾ ਨਹੀਂ ਸੀ। ਇਸੀ ਤਰ੍ਹਾਂ ਹੀ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਅਤੇ ਉਸਦੀਆਂ ਸ਼ਕਤੀਆਂ ਕਿਉਂ ਛੁਪੀਆਂ ਹਨ? ਜਿਵੇਂ ਬੋਹੜ ਦੇ ਬੀਜ ਦੇ ਅੰਦਰ ਕਿਤਨਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ। ਪ੍ਰਗਟ ਕਦ ਹੁੰਦੀਆਂ ਹਨ? ਜਦ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਇਸ ਕਰਕੇ ਉੱਚੇ ਉੱਪਰ ਉੱਚਾ ਨਾਮ। ਸੋ ਵਾਹਿਗੁਰੂ ਦਾ ਨਾਮ ਵਾਹਿਗੁਰੂ ਨਾਲ ਵੀ ਉੱਚਾ, ਉਹਦੇ ਨਾਲੋਂ ਵੀ ਉੱਚਾ ਦੱਸਿਆ। ਇਸ ਕਰਕੇ ਨਾਮ ਜਪ ਕੇ ਗੁਰੂ ਜੀ ਕਹਿੰਦੇ, ਜੋ ਕੋਈ ਕੁਛ ਚਾਹੁੰਦਾ ਹੈ, ਸਵਰਗ ਚਾਹੁੰਦਾ ਹੈ, ਵੈਕੁੰਠ ਚਾਹੁੰਦਾ ਹੈ, ਮੁਕਤ ਚਾਹੁੰਦਾ ਹੈ, ਜੋ ਕੁਛ ਵੀ ਚਾਹੁੰਦਾ ਹੈ, ਨਾਮ ਜਪ ਕੇ ਕੋਈ ਕੁਛ ਪ੍ਰਾਪਤ ਕਰ ਲੈਂਦਾ। ਇਸ ਵਾਸਤੇ ਵਾਹਿਗੁਰੂ ਦਾ ਨਾਮ ਅਮੋਲਕ ਵਸਤੂ। ਬਹੁਤ ਸ਼ਾਸਤਰ ਬਹੁਤ ਸਿਮਰਤੀ ਵੇਖੇ ਸਰਬ ਢੰਡੋਲ, ਤੂੰ ਜਿਸਤਾਈ ਹਰ ਹਰੇ ਨਾਨਕ ਨਾਮ। ਵਾਹਿਗੁਰੂ ਦੇ ਨਾਮ ਦੀ ਮਹਿਮਾ ਸਾਰਿਆਂ ਜਪਾਂ ਤੋਂ ਬਿਨਾਂ ਉੱਚੀ ਗੂੰਜਦੀ ਹੈ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਿਖਿਆਨ, ਯੁਗ ਅਭਿਆਸ ਕਰਮ ਧਰਮ ਕਿਰਿਆ, ਸ਼ਗਲ ਤਿਆਗ ਬਨਮ ਦੇਖ ਰਿਹਾ, ਅਨਕ ਪ੍ਰਕਾਰ ਕੀ ਬਹੁ ਜਿਤਨਾ, ਗੁਣਦਾਨ ਹੋਵੇ ਬਹੁ ਰਤਨਾ, ਸਰੀਰ ਕਟਾਏ ਹੋਵੇ ਕਾਰਾਤੀ, ਵਰਤ ਨੇਮ ਕਰੇ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਪਰਮੇਸ਼ਵਰ ਦਾ ਨਾਮ ਸਾਰਿਆਂ ਜਪਾ ਤਪਾ ਨਾਲ ਉੱਚਾ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ, ਜੈਸੇ ਅੜਸਠ ਤੀਰਥ ਪਰਸ ਕੀਏ, ਜੁਗ ਚਾਰ ਤਿੜੇ ਕੈਲਾਸ਼ ਰਿਹੋ, ਐਸੇ ਕੋਟ ਬਰਕਤਾ ਪੁਰਧ ਮੁਖੀ, ਬੈਸੰਤਨ ਮੈਂ ਤਨ ਦਾਹ ਦਿਓ, ਐਸੇ ਲੱਖ ਬਰਕ ਕੁਰਸ਼ੇਤਰ ਮੈਂ, ਅਸਮੇਤ ਜਗ ਭੰਗ ਠਹਿਓ, ਪੁਨਮਰਤ ਨਾਮ ਵਿਸ਼ੇਸ਼ ਕੀਤੀ, ਜਿਨ ਇੱਕ ਵਾਰ ਸ੍ਰੀ ਵਾਹਿਗੁਰੂ। ਸੋ ਵਾਹਿਗੁਰੂ ਦੇ ਨਾਮ ਦੀ ਮਹਿਮਾ ਉੱਚੀ ਹੈ।
ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ, 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 ਨਾ
ਪਰਮੇਸ਼ੁਰ ਦਾ ਨਾਮ ਪਰਮੇਸ਼ੁਰ ਨਾਲ ਵੀ ਉੱਚਾ। ਦਵਾਰਕਾ ਵਿੱਚ ਇੱਕ ਦਫ਼ਾ ਨਾਰਦ ਮੁਨੀ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ ਜਾਂਦੇ ਹਨ, ਉਹ ਹੈ ਨਹੀਂ ਸੀ, ਉਹਨਾਂ ਦੀਆਂ ਰਾਣੀਆਂ ਇਕੱਠੀਆਂ ਹੋ ਗਈਆਂ। ਨਾਰਦ ਜੀ ਦੇ ਚਾਰ ਫੇਰੇ ਬੈਠ ਗਈਆਂ, ਕਹਿਣ ਲੱਗੀਆਂ, ਰਿਸ਼ੀ ਜੀ ਸਾਨੂੰ ਇਹੋ ਜਿਹਾ ਵਰ ਦਿਓ ਹਰ ਜਨਮ ਵਿੱਚ ਕ੍ਰਿਸ਼ਨ ਭਗਵਾਨ ਸਾਡੇ ਪਤੀ ਦੇਵ ਹੋਇਆ। ਇਹ ਬਚਨ ਸੁਣ ਕੇ ਨਾਰਦ ਜੀ ਕਹਿੰਦੇ, ਦੇਖੋ ਅਗਰ ਤੁਹਾਡਾ ਇਹੋ ਜਿਹਾ ਖਿਆਲ ਹੈ ਤਾਂ ਕ੍ਰਿਸ਼ਨ ਭਗਵਾਨ ਦਾ ਦਾਨ ਕਰ ਦਿਓ। ਇਹ ਬਚਨ ਸੁਣ ਕੇ ਉਹਨਾਂ ਨੇ ਚੂੜੀ ਛੱਡ ਦਿੱਤੀ। ਦਾਨ ਕਰਨ ਦੇ ਕਈ ਤਰੀਕੇ ਹੁੰਦੇ, ਅਰਦਾਸ ਕਰ ਦੇਣਾ, ਚੂੜੀ ਛੱਡਣੀ, ਹੋਰ ਕੁਛ ਆਪਣੇ ਆਪਣੇ ਤਰੀਕਿਆਂ ਅਨੁਸਾਰ। ਉਹਨਾਂ ਚੂੜੀ ਛੱਡ ਦਿੱਤੀ। ਕਿਤਨੇ ਨੂੰ ਕ੍ਰਿਸ਼ਨ ਜੀ ਬਾਹਰੋਂ ਆ ਗਏ। ਨਾਰਦ ਜੀ ਕਹਿਣਗੇ, ਹੁਣ ਤੁਹਾਡਾ ਘਰ ਵਿੱਚ ਕੋਈ ਹੱਕ ਨਹੀਂ, ਤੁਸੀਂ ਦਾਨ ਹੋ ਚੁੱਕੇ। ਚਲੋ ਕ੍ਰਿਸ਼ਨ ਜੀ ਕਹਿੰਦੇ, ਠੀਕ ਹੈ, ਜਿਹੜੀ ਵਸਤੂ ਦਾਨ ਹੋ ਜਾਵੇ ਉਹਦਾ ਹੱਕ ਕੀ ਹੁੰਦਾ, ਚਲੋ ਜਿੱਧਰ ਲਿਜਾਣਾ। ਜਦੋਂ ਕ੍ਰਿਸ਼ਨ ਜੀ ਨੂੰ ਲੈ ਚੱਲੇ, ਨਾਰਦ ਜੀ ਰਾਣੀਆਂ 'ਚ ਪਿੱਟ ਪਟੂ ਕਰ ਪੈ ਗਏ। ਕਹਿਣਗੇ, ਰਿਸ਼ੀ ਸਾਡਾ ਘਰ ਬਰਬਾਦ ਕਰ ਚੱਲੇ। ਨਾਰਦ ਜੀ ਕਹਿਣ ਲੱਗੇ, ਮੈਂ ਜ਼ਬਰਦਸਤੀ ਤਾਂ ਨਹੀਂ ਲੈ ਚੱਲਿਆ, ਤੁਸੀਂ ਦੱਸੋ ਚੁੱਲੀ ਛੱਡੀ ਹੈ ਕਿ ਨਾ, ਦਾਨ ਕੀਤਾ ਕਿ ਨਾ। ਕਹਿਣਗੇ, ਦਾਨ ਤਾਂ ਅਸੀਂ ਕੀਤਾ ਜ਼ਰੂਰ, ਬਿਨਾਂ ਸੋਚੇ ਸਮਝੇ ਤਾਂ ਇਹ ਹੋ ਗਿਆ, ਲੇਕਿਨ ਇਹਨਾਂ ਦੇ ਬਰਾਬਰ ਅਸੀਂ ਬਹੁਤ ਸਾਰਾ ਧਨ ਤੋਲ ਦਿੰਦੇ ਹਾਂ, ਉਹ ਲੈ ਜਾਓ, ਪਰ ਇਹਨਾਂ ਨੂੰ ਛੱਡ ਜਾਓ। ਕ੍ਰਿਸ਼ਨ ਜੀ ਕਹਿੰਦੇ, ਐਸਾ ਕਰ ਲਓ, ਇੱਕ ਤੱਕੜ ਲਿਆ ਕੇ ਉਹਦੇ ਵਿੱਚ ਕ੍ਰਿਸ਼ਨ ਜੀ ਨੂੰ ਬਿਠਾ ਲਏ ਇੱਕ ਪਲੜੇ ਵਿੱਚ, ਦੂਸਰੇ ਪਲੜੇ ਵਿੱਚ ਉਹਨਾਂ ਨੇ ਆਪਣੇ ਚੰਗੇ ਚੰਗੇ ਹੀਰੇ ਲਾਲ ਬੜੇ ਗਹਿਣੇ ਪਾਉਣੇ ਸ਼ੁਰੂ ਕਰੇ। ਸਾਰਾ ਪਲੜਾ ਗਹਿਣੇ ਨਾਲ ਭਰ ਗਿਆ, ਪਰ ਕ੍ਰਿਸ਼ਨ ਜੀ ਦਾ ਪਲੜਾ ਧਰਤੀ ਤੋਂ ਉੱਠਦਾ ਸੀ। ਕਹਿੰਦੇ, ਹੁਣ ਕੀ ਕਰੀਏ, ਅਸੀਂ ਤਾਂ ਸਾਰਾ ਯੁੱਗ ਸਾਡੇ ਪਾਸ ਧਨ ਦੌਲਤ ਗਹਿਣੇ ਗੱਟੇ ਸਾਨੂੰ ਪਾ ਦਿੱਤੇ। ਕਹਿਣ ਲੱਗੇ, ਬਰਾਬਰ ਤੋਲ ਲਓ, ਮੈਂ ਇਹਨਾਂ ਨੂੰ ਛੱਡ ਜੂੰਗਾ। ਜਦੋਂ ਦੇਖਿਆ ਸਾਡੇ ਪਾਸ ਇਹਨੂੰ ਜ਼ਿਆਦਾ ਹੋਰ ਕੁਛ ਨਹੀਂ, ਸਿੱਥੇ ਹੋ ਕੇ ਅਖੀਰ ਕਹਿਣ ਲੱਗੇ, ਰਿਸ਼ੀ ਜੀ ਤੁਸੀਂ ਕੁਛ ਦੱਸੋ, ਤੁਸੀਂ ਕੋਈ ਉਪਾਅ ਸਾਨੂੰ ਦੱਸੋ। ਕਹਿਣ ਲੱਗੇ, ਚੰਗਾ ਲਿਆ ਹੋਈ ਤੁਲਸੀ ਦਾ ਪਤਾ, ਤੁਲਸੀ ਦਾ ਪਤਾ ਲਿਆਂਦਾ, ਉਹਦੇ ਉੱਪਰ ਉਹਨਾਂ ਨੇ ਹਰੇ ਰਾਮ ਲਿਖ ਦਿੱਤਾ, ਐਵੇਂ ਪਰਮੇਸ਼ੁਰ ਦਾ ਨਾਂ ਲਿਖ ਦਿੱਤਾ। ਜਦੋਂ ਉਹ ਪਤਾ ਉਸ ਪਲੜੇ ਵਿੱਚ ਰੱਖਿਆ ਜਿਹਦੇ ਵਿੱਚ ਗਹਿਣੇ ਪਏ ਸਨ, ਇੱਕ ਲਹਿਜ ਕ੍ਰਿਸ਼ਨ ਜੀ ਦਾ ਪਲੜਾ ਉੱਚਾ ਚਲਾ ਜਾਂਦਾ। ਕਹਿਣਗੇ, ਹੁਣ ਗਹਿਣੇ ਵੀ ਲਾ ਲਓ, ਗਹਿਣੇ ਵੀ ਲਾ ਲਏ, ਲੇਕਿਨ ਉਹ ਪਲੜਾ ਧਰਤੀ ਤੋਂ ਉੱਠਦਾ, ਕ੍ਰਿਸ਼ਨ ਜੀ ਦਾ ਪਲੜਾ ਬਹੁਤ ਉੱਚਾ। ਕਹਿਣਗੇ, ਦੇਖੋ ਉੱਚੇ ਉੱਪਰ ਉੱਚਾ ਨਾਂ, ਪਰਮੇਸ਼ੁਰ ਦਾ ਨਾਂ ਪਰਮੇਸ਼ੁਰ ਤੋਂ ਵੀ ਉੱਚਾ ਹੈ। ਕਹਿਣਗੇ, ਤੁਸੀਂ ਸਾਂਭੋ, ਸਾਨੂੰ ਤਾਂ ਪਰਮੇਸ਼ੁਰ ਦਾ ਨਾਮ ਚਾਹੀਦਾ, ਸੰਤਾਂ ਭਗਤਾਂ ਨੂੰ ਤਾਂ ਪਰਮੇਸ਼ੁਰ ਦੇ ਭਜਨ ਦੇ ਵਿੱਚ ਲੀਨਤਾ ਚਾਹੀਦੀ। ਇਉਂ ਕਰਕੇ ਪਰਮੇਸ਼ੁਰ ਦਾ ਨਾਮ ਪਰਮੇਸ਼ੁਰ ਨਾਲ ਵੀ ਉੱਚਾ ਦੱਸਦੇ ਹਨ। ਇੱਕ ਦਫ਼ਾ ਭਗਵਾਨ ਨੇ ਵਿਚਾਰ ਰੱਖੀ, ਜਿਹੜਾ ਦੇਵਤਾ ਸਭ ਤੋਂ ਪਹਿਲਾਂ ਆ ਕੇ ਉਹਨਾਂ ਨੇ ਪਰਿਕਰਮਾ ਕਰ ਲਏਗਾ, ਉਹਦੀ ਹਰ ਕੰਮ 'ਤੇ ਪਹਿਲੇ ਪੂਜਾ ਨਿਯਤ ਹੋ ਜਾਏਗੀ। ਅਤੇ ਪਾਰਵਤੀ ਆਪਣੇ ਪੁੱਤਰ ਨੂੰ ਕਹਿਣ ਲੱਗੀ, ਗਣੇਸ਼ ਨੂੰ ਤੂੰ ਕਿਉਂ ਨਹੀਂ ਉਪਾਅ ਕਰਦਾ, ਮਾਤਾ ਮੈਂ ਕਿਵੇਂ ਜਾ ਸਕਦਾ, ਸਰੀਰ ਮੇਰਾ ਬੋਝਲ, ਵਾਹਨ ਮੇਰਾ ਚੂਹਾ, ਚੂਹਾ ਮੇਰੀ ਸਵਾਰੀ, ਨਹੀਂ ਤੂੰ ਵੀ ਹੌਲੀ ਤੁਰਨ ਵਾਲਾ, ਮੈਂ ਕਿਵੇਂ ਪਹੁੰਚ ਸਕਦਾ, ਕਿਵੇਂ ਮੇਰੀ ਸ਼ਰਮ ਕਰਾਂ, ਕਿਉਂ ਖੇਚਲ ਕਰਾਂ, ਜਦੋਂ ਆਸ ਹੀ ਨਹੀਂ ਹੈ। ਕਹਿਣ ਲੱਗੀ, ਦੇਖ ਪਰਮੇਸ਼ੁਰ ਦਾ ਨਾਮ ਪਰਮੇਸ਼ੁਰ ਨਾਲ ਵੀ ਉੱਚਾ, ਇੱਥੇ ਲਿਖ ਪਰਮਾਤਮਾ ਦਾ ਨਾਮ। ਬਰੇਤੀ ਸੀ, ਉਹਦੇ ਉੱਪਰ ਵੱਡਾ ਸਾਰਾ ਨਾਂ ਲਿਖਿਆ। ਕਹਿੰਦੇ, ਪਰਿਕਰਮਾ ਕਰਕੇ ਬੈਠ ਜਾ। ਇਹ ਨਾਮ ਨਾਮੀ ਨੂੰ ਭੇਦ ਜਾਣ ਕੇ ਗਣੇਸ਼ ਨੇ ਚਾਰ ਚੇਰੇ ਪਰਿਕਰਮਾ ਕੀਤੀਆਂ ਅਤੇ ਜੁੜ ਕੇ ਬੈਠ ਗਏ। ਅੱਗੇ ਜਾ ਕੇ ਜਿਹੜੇ ਦੇਵਤਾ ਪਹੁੰਚਦੇ ਨੇ ਭਗਵਾਨ ਦੇ ਅੱਗੇ, ਪਹਿਲੇ ਗਣੇਸ਼ ਬੈਠਾ, ਸਭ ਹੈਰਾਨ ਹੋ ਕੇ ਪੁੱਛਣਗੇ, ਮਹਾਰਾਜ ਇਹ ਕੈਸੇ, ਇਹਦਾ ਸਰੀਰ ਖਾਲ ਤੇ ਚੁੱਕੇ ਵੀ ਨਹੀਂ ਆ ਸਕਦਾ, ਇਹਦਾ ਚੂਹਾ ਵਾਹਨ ਹੈ, ਉਹ ਵੀ ਨਹੀਂ ਕਿਤਨੀ ਜਲਦੀ ਚੱਲ ਸਕਦਾ, ਇਹ ਕਿਵੇਂ ਆ। ਕਹਿਣ ਲੱਗੇ, ਇਹਦੀ ਮਾਤਾ ਨੇ ਜੁਗਤੀ ਦੱਸੀ, ਨਾਮ ਨਾਮ ਨੂੰ ਭੇਦ ਦੱਸ ਕੇ ਉਸੀ ਥਾਂ ਇਸਨੇ ਪਰਿਕਰਮਾ ਕਰ ਲਈ, ਇਸ ਕਰਕੇ ਉਹਦੀਆਂ ਮੰਜ਼ੂਰੀਆਂ। ਬਸ ਕਿਉਂ, ਗੁਰੂ ਘਰ ਵਿੱਚ ਤਾਂ ਨਾਮ ਨਾਮੀ ਨੂੰ ਇੱਕੋ ਹੀ ਮੰਨਿਆ ਹੈ, ਪਰਮੇਸ਼ੁਰ ਅਤੇ ਪਰਮੇਸ਼ੁਰ ਦੇ ਨਾਮ 'ਤੇ ਫਰਕ ਕੋਈ ਨਹੀਂ, ਬਲਕਿ ਨਾਮ ਨੂੰ ਉੱਚੇ ਉੱਚਾ ਮੰਨਿਆ ਹੈ। ਕਦੇ ਗੁਰੂ ਜੀ ਕਹਿੰਦੇ, ਪਰਮੇਸ਼ੁਰ ਦਾ ਭਜਨ ਕਰਕੇ ਸਭ ਕੁਛ ਹੀ ਪ੍ਰਾਪਤ ਹੁੰਦਾ ਹੈ, ਰਸਾਇਣ ਰੂਪ ਹੈ। ਸ਼ਿਵ ਹਰ ਕੇ ਚਰਨ ਰਸਾਇਣ ਜੀ ਜੋ ਜਮਾ ਗਏ ਸੋਈ ਸੋਈ, ਹਰ ਕੇ ਚਰਨ ਰਸਾਇਣ
ਸੋਈ ਸੋਈ ਪਾਵੇ ਜੋ ਜੋ ਮੰਗੇ।
गुण गोपाल ने गाय संत सहज रहस मन जो सगले दूत बुलाए जो जो मांगे सो श्री पावे शिव हर के चन रसायन जो कुछ मांगता सब कुछ ही मिलता। यूं गुरु जी ने उन्होंने पंडितों ने कहा परमेश्वर के भजन विच बैकुंठ स्वर्ग आदि सब कुछ आ जाता, जो कुछ चाहता है वही कुछ मिल जाता। उन्होंने पंडितों के अर्ज की महाराज परमेश्वर के अनंत नाम है, अंत नाम शेषनाग जिदे हजार मूह है, दो दो जबाना हर मूह विच है, हर जबान दे नाल नित नवा नाम उच्चारण करता है। सो उसने भी परमेश्वर के नाम का अंत नहीं पाया। तो आप कृपा करके दसो कि नाम जपना चाहिए जिस करके इस जीव की कल्याण होवे, उधार होवे, जो कुछ चाहता हो कुछ प्राप्त कर दे। ये वचन सुन के गुरु जी कहन लगे मैं किसी के नाम किसी नाम के विरुद्ध नहीं, सब नाम मेनू प्यारे हैं। यूं फरमाते हैं
जिते तेरे नाम है हाँ बलिहारे जाऊं, जिते तेरे नाम है
जाऊं जेते तेरे नाम। परमेश्वर के अनंत नाम हैं, मैं सब दे बलिहारे जाऊं। एक एक चीज के किन्ने किन्ने नाम होंगे, बर्तन में पानी पिया होते किन्ने नाम हैं। पंजाबी लोग पानी कहते हैं, हिंदी में जल कहते हैं, फारसी में आप कहते हैं, अरबी में उप कहते हैं, अंग्रेजी में वाटर कहते हैं, चीज वही। इसी तरह वो शक्ति जिसने करोड़ा ब्रह्मंड रचे तो सारे ने अंदर बाहर परिपूर्ण है। जितनिया दुनिया दिया शक्तियां हैं अज संत लोगों हैरान कर दी, वो सब वाहगुरु की बनाई ही संसदान लाए हो गए। अखीर एडे वे सब कुछ ही करके फिर भी उसका अंत नहीं पा सके। वो ऐसी प्रबल शक्ति उसके अनंत नाम हैं, अंत नाम हैं। इस करके गुरु जी कहते मेरा विरोध किसी नाम नाल नहीं। तो सारे नामों की शक्ति जेड़ा जिस नाम को कोई जपता है उस नाम के आसरे ही उसकी कल्याण है, प्रभु की प्रसन्नता है, उस नाम के आसरे ही बोल पैंदा यूं करके। पर गुरु जी कहन लगे एक नाम इस नूं तारदा है, नानक तारे एक। दरिया तो पार जाण वास्ते दरिया के किनारे अनेक बेड़ियां खड़ियां होंदियां, मुसाफरां नूं पार ले जाण वास्ते सारियां समर्थ होंदियां, पर एक बेड़ी नूं प्यार करदा है मुसाफर उसनूं पार लगाना। जे रस्ते जाते जाते कदे ओ बेड़ी दे कदे ओ बेड़ी दे चढ़ना चाहे ऐसे नहीं पार हो सकता। इस करके एक बेड़ी तैयार करनी पड़ेगी, यानी एक नाम तारेगा। ये वचन सुन के उनके विद्वान सन पंडित सन तो कहन लगे महाराज तो ये तो ठीक है, पर बेड़ी अपने आप नहीं चलिया कर, اپنے آپ نہ چلنے کر کے مسافر پرلے کنارے نہیں لگا سکتے. تو یہ دسو بیڑی نو چلاؤن والا ملا کہہ جا ہونے چاہیے. اسی طرح پرمیشور کا نام آپ نہیں جپیا جانا, اس نے جپا والا کوئی ہونا چاہیے. اس ملا کی بابت کرپا کر کے دسو. گرو جی کہیں ہاں ٹھیک ہے, بیڑی نو ملا ہی چلایا کرتا ہے, پر وہ ملا جس سے نگاہ بھی ٹھیک ہوگی اکھان صاف ہوں اور جی کے ہاتھ پیر بھی ٹھیک ہوں. ہاتھوں پیروں چپو مارنا ہے, نگاہ نال دیکھنا ہے, سارا مزلے مقصود اور پردہ کنارا ہے. اگر ہاتھ پیر نہیں ہیں چپو کہ مارے گا, اگر چپو نہیں مارے گا بیڑی کیسے چلے. اسی طرح اگر چپو بھی مارتا ہے نگاہ نہیں ہے, نگاہ نہیں ہے پتہ نہیں بیڑی کدھر نہیں چلے. اس کر کے ہاتھ پیر بھی صاف ہونے چاہیے, نگاہ بھی درست ہونی چاہیے. نام روپی بیڑی چلا واسطے نام بیڑی سنت ملا مہاپرخ ہونا چاہیے, جس نے واحد کا بھجن کر کے سادھن سمپن ہو کے پرمگیان کی پراپتی کی, انہیں مزلے مقصود سے پہنچیا ہوئے ادھاری جنہ کے سنسے دور کرنے سمر. ایسا ملا انہوں راہی جڑا نام جپنے گرو جی کہتے وہ سنسار سمندر کو پار کرتا. اس واسطے نام تو بنا پرمیشور کے بھجن تو بنا ہرگز ہرگز کلیان نہیں ہے, پر یوں نام جپیا ہوا یہ جیو بھی کلیان کرتا ہے.
تیرن نام تلہا بیڑی چڑھ کے پار لنگنا, تیرن نام تلہا بیڑی چڑھ کے پار لنگنا,
آگے بچن سویلا جی, آگے بچن سویلا جی.
ਸਤਿ ਪ੍ਰਸ਼ਾਦ ਆਨੰਦ ਪਿਆਸ ਮੇਰੀ ਸਤਿ And Thank you.